ਤੁਹਾਨੂੰ ਪਿੱਤਲ ਦਾ ਸਾਮਾਨ ਨਜ਼ਰ ਆਉਂਦਾ ਤੇ ਜੋ ਕੁਝ ਆ ਰੰਗੀਨ ਪੱਥਰ ਤੁਹਾਨੂੰ ਨਜ਼ਰ ਆਉਂਦੇ ਨੇ, ਇੱਥੇ ਸ਼ਹਿਨਸ਼ਾਹ ਸ਼ਾਹਜਹਾਂ ਨੇ ਆਪਣੇ ਜਿਉਂਦਿਆਂ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੀ ਬੇਗਮ ਦੀ ਕਬਰ ਤੇ ਜਿਸ ਤਰੀਕੇ ਨਾਲ ਹੀਰੇ ਮੋਤੀ ਸੋਨੇ ਦੇ ਜੰਗਲੇ ਲਗਵਾਏ ਸਨ, ਉਸੇ ਤਰ੍ਹਾਂ ਮੌਤ ਤੋਂ ਪਹਿਲਾਂ ਨਾਲ ਆਪਣੀ ਬਣੀ ਹੋਈ ਕਬਰ ਤੇ ਵੀ ਇਹ ਸਾਰਾ ਸਾਜੋ ਸਾਮਾਨ ਲਗਵਾਇਆ ਸੀ, ਪਰ ਉਹਨਾਂ ਦੇ ਪੁੱਤਰ ਔਰੰਗਜ਼ੇਬ ਨੇ ਉਹਨਾਂ ਦੇ ਮਰਨ ਤੋਂ ਬਾਅਦ ਇਹ ਸੋਨਾ ਵੀ ਉਤਰਵਾ ਲੀਤਾ ਤੇ ਹੀਰੇ ਮੋਤੀ ਉਤਰਵਾ ਕੇ ਆ ਨਕਲੀ ਪੱਥਰ ਦੇ ਨਗ ਲਵਾ ਦਿੱਤੇ ਨੇ। ਪਿਆਰ ਲੱਖੋ ਸ੍ਰੀ ਤੇ ਜਿਹੜਾ ਕਹਿੰਦੇ ਨੇ ਮੁਰਦਿਆਂ ਦੇ ਮੂੰਹਾਂ ਵਿੱਚੋਂ ਵੀ ਰੁਪਏ ਕੱਢ ਲਵੇ, ਜਿਹੜਾ ਮੁਰਦਿਆਂ ਦਾ ਕਫਨ ਵੀ ਮੁੱਲ ਵੇਚ ਦੇਵੇ, ਜੋ ਕਬਰਾਂ ਤੋਂ ਵੀ ਧਨ ਦੌਲਤ ਦੇ ਲਾਲਚ ਦੇ ਨਜ਼ਰੀਏ ਨੂੰ ਲੈ ਕੇ ਸੋਨੇ ਹੀਰੇ ਮੋਤੀ ਚਾਂਦੀ ਉਤਰਵਾ ਲਵੇ, ਉਹ ਹੋਰ ਕਿਸੇ ਨੂੰ ਕੀ ਦਾਨ ਦੇ ਸਕਦਾ। ਪਰ ਹਜ਼ੂਰ ਤੇਰੇ ਤਰੀਕੇ ਨਾਲ ਕਹਿ ਰਹੇ ਨੇ, ਤੂੰ ਦੇਸ਼ਾਂ ਮੁਲਕਾਂ ਦਾ ਦਾਤਾ ਵੀ ਏ, ਮੁਲਕ ਵੀ ਦੇ ਦਿੰਦਾ, ਬਖਸ਼ ਦਿੰਦਾ, ਮਾਲ ਧਨ ਦੌਲਤ ਵੀ ਦਿੰਦਾ। ਐ ਸ਼ਹਿਨਸ਼ਾਹ, ਤੂੰ ਏਡਾ ਵੱਡਾ ਬਾਦਸ਼ਾਹ ਏ ਜਿਹੜਾ ਫਕੀਰਾਂ ਦੀਆਂ ਗੱਦੀਆਂ ਵੱਲ ਵੀ ਦੇਖਦਾ ਰਹਿੰਦਾ। ਜੀ
ਕੇ ਬਖਸ਼ ਕਬੀਰ ਅਸ ਦਰ ਜੰਗ ਕਹੋ।
ਐ ਬਾਦਸ਼ਾਹ, ਤੂੰ ਜੋ ਹੈ ਤੇਰੀ ਬਖਸ਼ਿਸ਼ ਜਿਹੜੀ ਏ ਉਹ ਕਬੀਰ ਬਹੁਤ ਵੱਡੀ ਏ, ਤੇਰੀ ਬਹੁਤ ਵੱਡੀ ਬਖਸ਼ਿਸ਼ ਹੈ, ਤੂੰ ਬਹੁਤ ਵੱਡੀਆਂ ਵੱਡੀਆਂ ਬਖਸ਼ਾਂ ਕਰਨ ਵਾਲਾ ਹੈ। ਇੱਕ ਵਾਰੀ ਕੁਝ ਫਕੀਰ ਸਨ ਬੇਨਵਾ, ਤੇ ਉਹ ਕਵਾਲੀ ਜਦੋਂ ਹੁੰਦੀ ਸੀ ਉਦੋਂ ਬੜੀ ਮਸਤੀ ਨਾਲ ਝੂਮਦੇ ਸਨ। ਇਹਨੇ ਇੱਕ ਦਿਨ ਉਹਨਾਂ ਸਾਰਿਆਂ ਨੂੰ ਪਾਸ ਬੁਲਾਇਆ ਤੇ ਕਹਿਣ ਲੱਗਾ ਕਿ ਤੁਸੀਂ ਜਦੋਂ ਕਵਾਲੀ ਹੁੰਦੀ ਏ ਉਦੋਂ ਨੱਚਦੇ ਤੇ ਟੱਪਦੇ ਕਿਉਂ ਹੋ? ਉਹਨਾਂ ਨੇ ਕਿਹਾ, ਹਾਲ ਚੜ੍ਹਦਾ ਜਦੋਂ ਕਵਾਲੀ ਹੁੰਦੀ ਏ ਉਦੋਂ ਹਾਲ ਚੜ੍ਹਦਾ, ਮਸਤੀ ਆਉਂਦੀ ਏ, ਇਸ ਕਰਕੇ ਅਸੀਂ ਮਸਤੀ ਵਿੱਚ ਝੂਮਣ ਲੱਗ ਪੈਂਦੇ ਹਾਂ। ਇਹਨੇ ਕਿਹਾ, ਠੀਕ ਹੈ, ਤੁਹਾਨੂੰ ਮਸਤੀ ਆਉਂਦੀ ਏ, ਝੂਮਣ ਲੱਗ ਪੈਂਦੇ ਹੋ, ਹਾਂ, ਕਿਸ ਵਾਸਤੇ? ਅਖੇ ਜੀ, ਖੁਦਾ ਦੇ ਵਿਯੋਗ ਨੂੰ, ਫਿਰਾਕ ਨੂੰ ਮਹਿਸੂਸ ਕਰਕੇ। ਕਹਿਣ ਲੱਗੇ, ਠੀਕ ਹੈ, ਮੈਂ ਕੱਲ ਕਵਾਲੀ ਵੀ ਗਵਾਉਂਦਾ ਹਾਂ ਤੇ ਤੁਸੀਂ ਜ਼ਰੂਰ ਨਿਰਤ ਕਰਨਾ। ਇਸਨੇ ਪਹਿਲਾਂ ਇੱਕ ਐਸਾ ਮੈਦਾਨ ਬਣਾ ਦਿੱਤਾ ਜਿਸ ਦੇ ਨੀਚੇ ਤਕਰੀਬਨ ਇੱਕ ਇੱਕ ਹੱਥ ਉੱਚੀਆਂ ਤਿੱਖੀਆਂ ਛੁਰੀਆਂ ਗਡਵਾ ਦਿੱਤੀਆਂ। ਮਸ਼ਹੂਰ ਕਵਾਲ ਬੁਲਾ ਲਏ, ਇਹਨਾਂ ਸਾਰਿਆਂ ਬੇਨਵਾ ਫਕੀਰਾਂ ਨੂੰ ਬੁਲਾ ਕੇ ਕਹਿਣ ਲੱਗਾ, ਲਓ ਬਈ ਹੁਣ ਤੁਸੀਂ ਸਾਰੇ ਕਵਾਲੀ ਸੁਣੋ ਤੇ ਨਿਰਤ ਕਰੋ। ਕਹਿੰਦੇ ਨੇ, ਜਦੋਂ ਕਵਾਲੀ ਹੋਈ ਸ਼ੁਰੂ ਤੇ ਜਿਹੜੇ ਬਹੁਤੇ ਮਸਤੀ ਵਾਲੇ ਸਨ ਉਹ ਦੇਖਦੇ ਸਨ ਵੀ ਇਹਨਾਂ ਛੁਰੀਆਂ ਤੇ ਕਿਵੇਂ ਨੱਚੀਏ, ਇਹਨਾਂ ਛੁਰੀਆਂ ਤੇ ਕਿਵੇਂ ਟੱਪੀਏ, ਕਿਉਂ ਜੇ ਸਰੀਰ ਨਾਲ ਹਰਕਤ ਕਰਾਂਗੇ ਜ਼ਖਮੀ ਹੋ ਜਾਵਾਂਗੇ, ਡਿੱਗ ਜਾਵਾਂਗੇ, ਔਰ ਇਹ ਛੁਰੀਆਂ ਪੇਟ ਵਿੱਚ ਲੱਗਣਗੀਆਂ, ਜਾਨ ਖਤਮ ਹੋ ਜਾਵੇਗੀ। ਕਹਿੰਦੇ ਨੇ, ਬਹੁਤੇ ਲੋਕ ਚੁੱਪ ਕਰਕੇ ਕਵਾਲੀ ਸੁਣਦੇ ਰਹੇ, ਪਰ ਜਿਵੇਂ ਜਿਵੇਂ ਕਵਾਲ ਤੇਜ਼ੀ ਨਾਲ ਜੋਸ਼ ਨਾਲ ਗਾਉਂਦੇ ਗਏ, ਉਹਨਾਂ ਵਿੱਚੋਂ ਕੁਝ ਚੰਦ ਆਦਮੀ ਉੱਠੇ ਜਿਨ੍ਹਾਂ ਨੇ ਹਿੱਲਣਾ ਸ਼ੁਰੂ ਕੀਤਾ ਔਰ ਜਿਨ੍ਹਾਂ ਨੇ ਨਿਰਤ ਕੀਤਾ, ਔਰ ਮਸਤੀ ਵਿੱਚ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ। ਪਰ ਜੋ ਖੁਦਾ ਦਾ ਵਿਛੋੜਾ ਉਹਨਾਂ ਨੂੰ ਮਹਿਸੂਸ ਹੁੰਦਾ ਸੀ, ਉਸ ਮਸਤੀ ਵਿੱਚ ਉਹਨਾਂ ਨੇ ਆਪਣੀਆਂ ਜਾਨਾਂ ਦੇ ਦਿੱਤੀਆਂ ਤੇ ਖੁਦਾ ਸੰਬੰਧੀ ਆਪਣੇ ਪ੍ਰੇਮ ਤੇ ਪਿਆਰ ਦਾ ਪ੍ਰਗਟਾਵਾ ਕੀਤਾ। ਬਾਕੀ ਜਿਹੜੇ ਬੱਚੇ ਸਨ, ਔਰੰਗਜ਼ੇਬ ਨੇ ਉਹਨਾਂ ਨੂੰ ਪੁੱਛਿਆ, ਤੁਸੀਂ ਨਹੀਂ? ਉਹ ਕਹਿਣ ਲੱਗੇ, ਜੀ ਨੱਚਦੇ ਕਾਹਦਾ, ਤੁਸਾਂ ਤੇ ਆ ਬਰਸ਼ੀਆਂ ਸੂਲਾਂ ਛੁਰੀਆਂ ਇਸ ਮੈਦਾਨ ਵਿੱਚ ਗੱਡੀਆਂ ਹੋਈਆਂ ਸਨ, ਇਸ ਗੱਲੋਂ ਨਹੀਂ, ਇਸ ਡਰ ਕਰਕੇ ਅਸੀਂ ਮਸਤ ਹੋ ਕੇ ਨਹੀਂ ਨੱਚੇ, ਜੇ ਨੱਚਦੇ ਤੇ ਸਾਡੀ ਹਾਲਤ ਵੀ ਉਹਨਾਂ ਫਕੀਰਾਂ ਵਾਂਗ ਹੋਣੀ ਸੀ। ਤਾਂ ਬਾਦਸ਼ਾਹ ਨੇ ਜਿਹੜੇ ਬਾਕੀ ਬਚ ਗਏ ਸਨ, ਜਿਹੜੇ ਨਹੀਂ ਸਨ ਉੱਠੇ, ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਖਤਮ ਕਰ ਦਿੱਤਾ, ਕਤਲ ਕਰਵਾ ਦਿੱਤਾ ਵੀ ਤੁਸੀਂ ਬਨਾਵਟੀ ਮਸਤੀ ਵਾਲੇ ਹੋ। ਪਿਆਰ ਲੱਖੋ ਸ੍ਰੀ। ਇਸ ਵਾਸਤੇ ਹਜ਼ੂਰ ਕਹਿ ਰਹੇ ਨੇ ਕਿ ਬਖਸ਼ਿਸ਼ ਕਬੀਰ ਅਸਤ, ਤੇਰੀ ਬਖਸ਼ਿਸ਼ ਬੜੀ ਵੱਡੀ ਏ, ਜਿਹਨੂੰ ਵੀ ਬਖਸ਼ਿਸ਼ ਕਰਦਾ ਹੈ ਮੌਤ ਹੀ ਬਖਸ਼ਿਸ਼ ਕਰਦਾ ਹੈ, ਕਿਸੇ ਨੂੰ ਜੀਵਨ ਬਖਸ਼ਿਸ਼ ਨਹੀਂ ਕੀਤਾ। ਜਿਹਨੂੰ ਵੀ ਤੂੰ ਦਿੱਤਾ ਹੈ ਕੁਝ, ਮੌਤ ਹੀ ਦਿੱਤੀ ਏ, ਖੁਸ਼ੀ ਨਹੀਂ ਦਿੱਤੀ, ਜੀਵਨ ਨਹੀਂ ਦਿੱਤਾ। ਦੁਨੀਆਂ ਵਿੱਚ ਫੁੱਲ ਉਗਾਉਣੇ, ਫੁੱਲ ਮਹਿਕਾਉਣੇ ਹੀ ਚੰਗਾ ਹੈ, ਫੁੱਲਾਂ ਨੂੰ ਪੈਰਾਂ ਦੇ ਨੀਚੇ ਮਸਲਣਾ ਬਹੁਤਾ ਅੱਛਾ ਨਹੀਂ ਹੈ। ਦਰ ਜੰਗ ਕਹੋ, ਮੈਦਾਨੀ ਜੰਗ ਦੇ ਅੰਦਰ ਤੂੰ ਕੋ ਪਹਾੜ ਵਰਗਾ ਹੈ, ਯਾਨੀ ਤੂੰ ਹਿਲਦਾ ਹੀ ਨਹੀਂ, ਚੱਲਦਾ ਹੀ ਨਹੀਂ, ਭਾਵ ਤੂੰ ਆਪਣੇ ਕਮਾਂਡਰ ਭੇਜੇ ਨੇ, ਸੈਨਾਪਤੀ ਭੇਜੇ ਨੇ, ਫੌਜਾਂ ਭੇਜੀਆਂ ਨੇ, ਆਪ ਤੂੰ ਮੈਦਾਨੀ ਜੰਗ ਵਿੱਚ ਆਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਤੇ ਜਿਵੇਂ ਹਜ਼ੂਰ ਨੇ ਪਿੱਛੇ ਵਰਣਨ ਕੀਤਾ ਹੈ, ਜੇਕਰ ਖਵਾਜਾ ਮਰਦੂਦ ਆ ਜਾਂਦਾ ਤੇ ਮੈਂ ਇੱਕ ਤੀਰ ਉਹਨੂੰ ਬਾਚਾ ਲਾਰਗੀ, ਮੈਂ ਲਾਚਾਰਗੀ ਨਾਲ ਇੱਕ ਤੀਰ ਜ਼ਰੂਰ ਉਹਨੂੰ ਬਖਸ਼ਿਸ਼ ਕਰ ਦਿੰਦਾ। ਐ ਸ਼ਾਹ, ਜੇ ਕਿਤੇ ਮੈਦਾਨੇ ਜੰਗ ਵਿੱਚ ਆ ਕੇ ਪਹਾੜ ਵਾਂਗ ਤੂੰ ਆ ਕੇ ਸਾਹਮਣੇ ਖਲੋਂਦਾ ਤਾਂ ਇੱਕ ਤੀਰ ਤੈਨੂੰ ਜ਼ਰੂਰ ਬਖਸ਼ਿਸ਼ ਕਰ ਦਿੰਦੇ। ਤੈਨੂੰ ਵੀ ਪਤਾ ਲੱਗ ਜਾਂਦਾ ਕਿ ਮੈਦਾਨੇ ਜੰਗ ਵਿੱਚ ਕਿਸ ਤਰੀਕੇ ਨਾਲ ਦੁਸ਼ਮਣ ਦਾ ਸ਼ਿਕਾਰ ਹੋਈਦਾ ਹੈ, ਦੁਸ਼ਮਣ ਦੇ ਵਿਰੁੱਧ ਕਿਵੇਂ ਆਈਦਾ ਹੈ। ਪਰ ਤੂੰ ਐਵੇਂ ਹੀ ਬਨਾਵਟੀ ਤੌਰ ਤੇ ਮੈਦਾਨੇ ਜੰਗ ਵਿੱਚ ਕੋ ਪਹਾੜ ਵਾਂਗ ਟਲ ਖਲੋਂਦਾ। ਅਸਲੀਅਤ ਇਹ ਹੈ ਕਿ ਤੂੰ ਜੰਗ ਤੋਂ ਦੁਸ਼ਮਣ ਦੇ ਸਾਹਮਣੇ ਆਉਣ ਤੋਂ, ਮੇਰੇ ਸਾਹਮਣੇ ਆਉਣ ਤੋਂ ਡਰਦਾ ਹੈ, ਥਰ ਥਰ ਆਉਂਦਾ ਹੈ। ਜੀ
ਮਲਾਇਕ ਸਿਫਤ ਚੋਂ ਸੁਰਿਆ ਚ ਕਹੋ,
ਕਿੱਥੇ ਮਲਾਇਕ ਸਿਫਤ ਚੋਂ ਸੁਰਿਆ ਚ ਕਹੋ। ਹਜ਼ੂਰ ਕਹਿੰਦੇ ਤੇਰੀਆਂ ਜਿਹੜੀਆਂ ਸਿਫਤਾਂ ਨੇ ਉਹ ਤੇ ਫਰਿਸ਼ਤਿਆਂ ਵਾਲੀਆਂ ਨੇ। ਮਲਾਇਕ ਕਹਿੰਦਾ ਖੋ ਸ੍ਰੀ ਵਾਹਿ ਸਿਫਤ ਸਬੂਰੀ ਸਾਧਕਾਂ, ਸਿਦਕ ਸਬੂਰੀ ਸਾਧਕਾਂ, ਸਬਰ ਤੋਸਾ ਮਲਾਇਕਾਂ। ਕਹਿੰਦਾ ਖੋ ਸ੍ਰੀ ਵਾਹਿ ਸ੍ਰੀ ਰਾਗ ਮਹੱਲਾ, ਸ੍ਰੀ ਰਾਗ ਕੀ ਵਾਰ ਮਹੱਲਾ ਪਹਿਲਾ। ਹਜ਼ੂਰ ਫਰਮਾਉਂਦੇ ਨੇ ਤੇਰੀਆਂ ਜਿਹੜੀਆਂ ਸਿਫਤਾਂ ਨੇ ਉਹ ਫਰਿਸ਼ਤਿਆਂ ਵਰਗੀਆਂ, ਦੇਵਤਿਆਂ ਵਰਗੀਆਂ ਨੇ, ਪਰ ਵਾਸਤਵੇ ਤੂੰ ਸ਼ੈਤਾਨ ਵਰਗਾ ਹੈ। ਬਾਹਰੋਂ ਲੋਕ ਤੈਨੂੰ ਫਰਿਸ਼ਤਿਆਂ ਦੀਆਂ ਸਿਫਤਾਂ ਦਾ ਮਾਲਕ ਸਮਝਦੇ ਨੇ। ਸੁਰੱਈਆ ਸ਼ਕੋ ਤੇ ਕਹਿੰਦੇ ਨੇ ਤੇਰਾ ਜਿਹੜਾ ਸ਼ਕੋ ਪ੍ਰਤਾਪ ਹੈ ਉਹ ਸੁਰੱਈਆ ਬੋਧੀ ਵਾਲੇ ਤਾਰੇ ਵਰਗਾ ਹੈ। ਤੇ ਬੋਧੀ ਵਾਲਾ ਤਾਰਾ ਸਾਡੇ ਦੇਸ਼ ਵਿੱਚ ਤੇ ਬੜਾ ਖਤਰਨਾਕ ਸਮਝਿਆ ਜਾਂਦਾ। ਪਿਆਲਾ ਖੋ ਸ੍ਰੀ ਵਾਹ ਕਹਿੰਦੇ ਨੇ ਬੋਧੀ ਵਾਲਾ ਤਾਰਾ ਜਿਹੜਾ ਹੈ ਉਹ ਸਾਡੇ ਦੇਸ਼ ਵਿੱਚ ਬਹੁਤ ਖਤਰਨਾਕ ਭਿਆਨਕ ਸਮਝਿਆ ਜਾਂਦਾ ਹੈ। ਐਸ਼ਾ ਤੇਰਾ ਜਿਹੜਾ ਪ੍ਰਕਾਸ਼ ਹੈ, ਪ੍ਰਤਾਪ ਹੈ, ਸ਼ਿਕੋ ਪ੍ਰਤਾਪ ਤੇਜ, ਉਹ ਸੁਰੱਈਆ ਬੋਧੀ ਵਾਲੇ ਤਾਰੇ ਵਰਗਾ। ਭਾਵ ਤੂੰ ਬੜਾ ਤੇਜ ਪ੍ਰਤਾਪੀ ਹੈ, ਪਰ ਜਿਵੇਂ ਬੋਧੀ ਵਾਲੇ ਤਾਰੇ ਦਾ ਤੇਜ ਪ੍ਰਤਾਪ ਰੋਸ਼ਨੀ ਖਤਰਨਾਕ ਹੁੰਦੀ ਏ, ਇਹ ਤੇਰਾ ਤੇਜ ਪ੍ਰਤਾਪ ਵੀ ਮੁਗਲੀਆ ਸਲਤਨਤ ਦੇ ਰਾਜ ਵਾਸਤੇ ਸਭ ਤੋਂ ਵੱਡਾ ਖਤਰਨਾਕ ਹੈ।
ਸਹਿਨ ਸ਼ਾਹੇ ਔਰੰਗਜ਼ੇਬ ਆਲਮੀ,
ਹੇ ਔਰੰਗਜ਼ੇਬ, ਔਰੰਗ ਤਖਤ ਨੂੰ ਜ਼ੇਬ ਸ਼ੋਭਾ ਦੇਣ ਵਾਲਾ ਤੇ ਆਲਮੀ ਆਲਮਗੀਰ ਯਾਨੀ ਦੁਨੀਆਂ ਨੂੰ ਪੱਕਣ ਵਾਲਾ, ਸ਼ਹਿਨ ਸ਼ਾਹ ਔਰੰਗਜ਼ੇਬ ਆਲਮਗੀਰ ਇਹਦਾ ਮੁਕੰਮਲ ਨਾਮ ਮਿਲਦਾ। ਹਜ਼ੂਰ ਕਹਿੰਦੇ ਨੇ ਤੂੰ ਦੁਨੀਆਂ ਦਾ, ਸਾਰੀ ਦੁਨੀਆਂ ਦਾ ਆਲਮੀ, ਸਾਰੀ ਦੁਨੀਆਂ ਦਾ ਸ਼ਹਿਨ ਸ਼ਾਹ ਹੈ, ਬਾਦਸ਼ਾਹ ਦਾ ਪਾਤਸ਼ਾਹ, ਸ਼ਾਹਾਂ ਦਾ ਸ਼ਾਹ, ਤੇ ਨਾਲ ਨਾਲ ਤੇਰਾ ਨਾਮ ਜੋ ਹੈ ਉਹ ਔਰੰਗਜ਼ੇਬ ਏ ਤਖਤ ਨੂੰ ਸ਼ੋਭਾ ਦੇਣ ਵਾਲਾ, ਜ਼ੇਬ ਸ਼ੋਭਾ ਦੇਣ ਵਾਲਾ। ਪਰ ਜੋ ਕੁਝ ਤੂੰ ਦਿੱਲੀ ਦੇ ਤਖਤ ਨੂੰ, ਆਪਣੇ ਬਜ਼ੁਰਗਾਂ ਦੇ ਤਖਤ ਨੂੰ ਸ਼ੋਭਾ ਦਿੱਤੀ ਏ ਉਹ ਸਾਰਿਆਂ ਲੋਕਾਂ ਵਿੱਚ ਮਾਲੂਮ ਹੈ, ਪ੍ਰਗਟ ਹੈ।
ਕੇਦਾਰ ਆਏ ਦੌਰ ਅਸਤ ਦੂਰ ਅਸਤ ਦੀ,
ਹਜ਼ੂਰ ਫਰਮਾਉਂਦੇ ਨੇ ਕਿ ਦਾਰ ਆਏ ਦੌਰ ਅਸਤ ਦੂਰ ਅਸਤ ਦੀ। ਐ ਬਾਦਸ਼ਾਹ ਤੂੰ ਦੌਰ ਜ਼ਮਾਨੇ ਦਾ, ਇਸ ਵਕਤ ਦਾ, ਇਸ ਸਮੇਂ ਦਾ ਦਾਰਾਏ ਸਰਦਾਰ ਜ਼ਰੂਰ ਹੈ, ਲੋਕ ਤੈਨੂੰ ਹਿੰਦੁਸਤਾਨ ਦਾ ਸਰਦਾਰ ਸਮਝਦੇ ਨੇ। ਇਸ ਵਕਤ ਦਾ ਤੂੰ ਬਾਦਸ਼ਾਹ ਹੈ, ਪਰ ਦੂਰ ਅਸਤ ਦੀ ਦੁਨੀਆਂ ਤੋਂ ਬਹੁਤ ਦੂਰ ਹੈ, ਧਰਮ ਤੋਂ ਬਹੁਤ ਦੂਰ ਹੈ। ਟੇਢੇ ਤਰੀਕੇ ਨਾਲ ਉਹਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਹਜ਼ੂਰ ਉਹਦੀ ਅਸਲੀਅਤ ਨੂੰ ਫਿਰ ਕਹਿ ਰਹੇ ਨੇ, ਇਸ ਜ਼ਮਾਨੇ ਦਾ, ਇਸ ਵਕਤ ਦਾ ਤੂੰ ਸਰਦਾਰ ਹੈ, ਪਰ ਦੂਰ ਅਸਤ ਦੀ ਆਪਣੇ ਧਰਮ ਤੋਂ ਬਹੁਤ ਦੂਰ ਹੈ। ਜਿਸ ਧਰਮੀ ਹੋਣ ਦਾ ਤੂੰ ਦਾਅਵਾ ਕਰਦਾ ਉਹ ਤੇਰੇ ਧਰਮੀ ਹੋਣ ਦਾ ਥੋਥਾ ਦਾਅਵਾ ਹੈ। ਜੀ
ਮਨਮ ਕੁਸ਼ਟਹਿਮ ਕੋਹਿਆ ਬੁੱਤ ਪ੍ਰਸਤ,
ਮਨਮ ਕੁਸ਼ਟਹਿਮ ਕੋਹੀਆਂ ਬੁੱਤ ਪ੍ਰਸਤ। ਹਜ਼ੂਰ ਕਹਿੰਦੇ ਨੇ ਕਿ ਮੈਂ ਜਿਹੜੇ ਬੁੱਤ ਪ੍ਰਸਤ ਕੋਹੀਆਂ ਪਹਾੜੀ ਨੇ, ਬੁੱਤ ਪੂਜਾ ਕਰਨੀ, ਗੁਰਮਤ ਵਿੱਚ ਬੁੱਤਾਂ ਦੀ ਪੂਜਾ ਨਹੀਂ, ਗੁਰਮਤ ਵਿੱਚ ਫੋਟੋ ਦੀ ਪੂਜਾ ਨਹੀਂ, ਗੁਰਮਤ ਵਿੱਚ ਤਸਵੀਰਾਂ ਦੀ ਪੂਜਾ ਨਹੀਂ, ਗੁਰਮਤ ਵਿੱਚ ਵਿਅਕਤੀਆਂ ਦੀ ਪੂਜਾ ਨਹੀਂ, ਗੁਰਮਤ ਵਿੱਚ ਸਰੀਰਾਂ ਦੀ ਪੂਜਾ ਨਹੀਂ, ਗੁਰਮਤ ਵਿੱਚ ਸ਼ਖਸੀਅਤਾਂ ਦੀ ਪੂਜਾ ਨਹੀਂ। ਇੱਕ ਪੂਜਾ ਹੈ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਨੂੰ ਪੂਜਣਾ, ਉਸੇ ਦਾ ਧਿਆਨ ਕਰਨਾ, ਉਹਦਾ ਸਨਮਾਨ ਕਰਨਾ। ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਪਸ਼ਟ ਕੀਤਾ ਹੈ, ਬੁੱਤ ਪੂਜ ਪੂਜ ਹਿੰਦੂ ਮੂਹੇ, ਤੁਰਕ ਮੂਹੇ ਸਿਰ ਨਾਈ, ਓਏ ਲੇ ਜਾਰੇ ਓਏ ਲੇ ਗਾਡੇ, ਤੇਰੀ ਗੱਤ ਦੋਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ, ਚਹੁ ਦਿਸ ਪਸਰਿਓ ਹੈ ਜਮ ਜੇਵਰਾ। ਸੋਰਠ ਬਾਣੀ ਭਗਤ ਕਬੀਰ ਜੀ ਕੀ, ਪਿਆਲਾ ਖੋ ਸ੍ਰੀ ਵਾ। ਇਸ ਤੋਂ ਬਿਲਕੁਲ ਪਾਖ ਸਪਸ਼ਟ ਹੈ ਇਹਨਾਂ ਵਿਚਾਰ ਧਾਰਾਵਾਂ ਨੂੰ, ਗੁਰਮਤ ਨੇ ਕੋਈ ਬਹੁਤੀ ਮਹਾਨਤਾ ਨਹੀਂ ਦਿੱਤੀ, ਕੋਈ ਬਹੁਤੀ ਤਰਜੀਹ ਨਹੀਂ ਦਿੱਤੀ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਸ਼ਾਹ ਤੂੰ ਤੇ ਦਾਵਾ ਕਰ ਰਿਹਾ ਸੈਂ ਕਿ ਮੈਂ ਬੁੱਤ ਸ਼ਿਕਾਨਾ, ਪਰ ਮੈਨੂੰ ਪਤਾ ਲੱਗਾ ਹੈ ਕਿ ਤੂੰ ਬੁੱਤ ਪ੍ਰਸਤ ਹੈ। ਉਹਨੇ ਕਿਹਾ ਜੀ ਉਹ ਕਿਵੇਂ ਹੋ ਸਕਦਾ, ਮੈਂ ਤੇ ਬੁੱਤ ਤੋੜਨ ਵਾਲਾ। ਚੱਲ ਖੋ ਸ੍ਰੀ ਵਾਹਿ, ਦੋ ਤਿੰਨ ਮਿੰਟ ਰਹਿ ਗਏ ਨੇ, ਸਮਾਪਤੀ ਕਰਾਂਗਾ, ਫਿਰ ਕਿਸੇ ਦਿਨ ਅਰਜ਼ ਕਰਾਂਗਾ। ਜੋ ਫਾਰਸੀ ਦੀਆਂ ਤਵਾਰੀਖਾਂ ਵਿੱਚ ਮੁਗਲ ਬਾਦਸ਼ਾਹਾਂ ਨੇ ਬਾ ਤਫਸੀਲ ਕਿਸ ਕਿਸ ਥਾਂ ਤੇ ਕਿੰਨੇ ਕਿੰਨੇ ਮੰਦਰ ਢਾਹੇ, ਮੂਰਤੀਆਂ ਕਿਵੇਂ ਤੋੜੀਆਂ, ਫਿਰ ਕਿਤੇ ਵਕਤ ਮਿਲਿਆ ਤਾਂ ਅਰਜ਼ ਕਰਾਂਗਾ, ਹੁਣ ਸਮਾਂ ਨਹੀਂ। ਚੱਲ ਖੋ ਸ੍ਰੀ ਵਾਹਿ। ਹਜ਼ੂਰ ਵਰਣਨ ਕਰ ਰਹੇ ਨੇ ਕਿ ਤੂੰ ਇਹ ਗੱਲ ਕੋਈ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਬੁੱਤ ਸ਼ਿਕਨ ਹੈ, ਬੁੱਤ ਬੜੇ ਤੁੜਵਾਏ ਨੇ, ਬੜੇ ਮੰਦਰ ਢੁਹਾਏ ਨੇ, ਪਰ ਵਾਸਤਵਿਕ ਮੈਨੂੰ ਸਮਝ ਆਈ ਹੈ ਕਿ ਤੂੰ ਬੁੱਤ ਪ੍ਰਸਤ ਹੈ। ਕਿਉਂ? ਹਜ਼ੂਰ ਕਹਿਣ ਲੱਗੇ, ਜਿਹੜਾ ਬੁੱਤ ਪ੍ਰਸਤਾਂ ਦੀ ਹਮਾਇਤ ਕਰੇ, ਜਿਹੜਾ ਬੁੱਤ ਪ੍ਰਸਤਾਂ ਦੀ ਮਦਦ ਕਰੇ, ਜਿਹੜਾ ਬੁੱਤ ਪ੍ਰਸਤਾਂ ਦੀ ਮਦਦ ਕਰੇ। ਕਿਸੇ ਸਿੱਖ ਨੇ ਹਰਿਮੰਦਰ ਸਾਹਿਬ ਤੇ ਆਪ ਤੇ ਨਹੀਂ ਸੀ ਫੌਜਾਂ ਚੜਾਈਆਂ, ਬਸ ਇੰਨੀ ਗੱਲ ਕੀਤੀ ਨਾ, ਦਸਤਖਤ ਕਰ ਦਿੱਤੇ, ਚੱਲ ਖੋ ਸ੍ਰੀ ਵਾਹ, ਤੇ ਫਿਰ ਉਹ ਜ਼ਿੰਮੇਦਾਰ ਠਹਿਰਾਇਆ ਗਿਆ ਨਾ ਕਿ ਨਹੀਂ ਠਹਿਰਾਇਆ ਗਿਆ, ਚੱਲ ਖੋ ਸ੍ਰੀ ਵਾਹ। ਇਸੇ ਤਰ੍ਹਾਂ ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਕਿ ਫਿਰ ਪੜੋ, ਮਨਮ ਕੁਛ ਤੇਮ ਕੋਹੀਆਂ ਬੁੱਤ ਪ੍ਰਸਤ। ਹਜ਼ੂਰ ਫਰਮਾਉਂਦੇ ਨੇ ਮੈਂ ਬੁੱਤ ਪ੍ਰਸਤ ਕੋਹੀਆਂ ਪਹਾੜੀਆਂ, ਬੁੱਤ ਪ੍ਰਸਤ ਬੁੱਤਾਂ ਦੀ ਪੂਜਾ ਕਰਨ ਵਾਲੇ ਜਿਹੜੇ ਕੋਹੀਆਂ ਪਹਾੜੀ ਰਾਜੇ ਨੇ, ਮਨਮ ਮੈਂ ਉਹਨਾਂ ਦੇ ਤਾਂ ਹੀ ਕੁਛ ਤੇਮ ਕੋਹਣਾ ਕੀਤਾ। ਬੁੱਤ ਪੂਜਾ ਕਰਨ ਵਾਲੇ ਜੋ ਰਾਜਪੂਤ ਕੋਹੀਆਂ ਪਹਾੜੀ ਰਾਜੇ ਸਨ, ਮੈਂ ਉਹਨਾਂ ਨੂੰ ਕੋਹਣਾ ਕੀਤਾ, ਉਹਨਾਂ ਨੂੰ ਸ਼ਿਕਸਤ ਦਿੱਤੀ ਹੈ, ਅਨੇਕਾਂ ਵਾਰੀ ਹਾਰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਪੰਗਾਣੀ ਦੇ ਯੁੱਧ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਕਿਤਨੀ ਵਾਰੀ ਉਹਨਾਂ ਨੂੰ ਸ਼ਿਕਸਤ ਦਿੱਤੀ, ਮੈਂ ਕੋਹਿਆ, ਭਾਵ ਉਹਨਾਂ ਦਾ ਨੁਕਸਾਨ ਕੀਤਾ, ਉਹਨਾਂ ਨੂੰ ਮਾਰਿਆ। ਇਸ ਲਈ ਤੂੰ ਬੁੱਤ ਪ੍ਰਸਤ ਹੈ, ਤੂੰ ਉਹਨਾਂ ਦੀ ਮਦਦ ਕੀਤੀ ਹੈ, ਮੈਂ ਬੁੱਤ ਸ਼ਿਕਨ ਹਾਂ ਕਿਉਂਕਿ ਉਹਨਾਂ ਨੂੰ ਸ਼ਿਕਸਤ ਦਿੰਦਾ ਰਿਹਾ। ਜੀ ਬੁੱਤਾਂ ਦੀ ਪੂਜਾ ਕਰਨ ਵਾਲੇ ਸਨ, ਮਗਰ ਉਹਦੇ ਨਾਲ ਮਨ ਬੁੱਤ ਸ਼ਿਕਸਤ, ਮੈਂ ਬੁੱਤਾਂ ਨੂੰ ਤੋੜਨ ਵਾਲਾ ਹਾਂ। ਉਹ ਜੋ ਸਨ ਪਹਾੜੀ ਰਾਜੇ, ਉਹ ਤੇ ਬੁੱਤਾਂ ਦੀ ਪੂਜਾ ਕਰਨ ਵਾਲੇ ਸਨ, ਬੁੱਤ ਪੂਜਕ ਸਨ, ਬੁੱਤਾਂ ਦੀ ਪੂਜਾ ਕਰਦੇ ਸਨ। ਤੇ ਦੂਸਰੇ ਪਾਸੇ ਮੈਂ ਬੁੱਤ ਸ਼ਿਕਸਤ, ਮੈਂ ਬੁੱਤ ਤੋੜਨ ਵਾਲਾ ਸਾਂ ਕਿਉਂਕਿ ਮੈਂ ਬੁੱਤਾਂ ਦੀ ਪੂਜਾ ਨਹੀਂ ਕਰਦਾ, ਮੈਂ ਤਸਵੀਰ ਦੀ ਪੂਜਾ ਨਹੀਂ ਕਰਦਾ। ਕਈ ਵਾਰੀ ਅਸੀਂ ਜ਼ੋਰ ਜ਼ੋਰ ਦੀ ਪੜ੍ਹਦੇ ਹਾਂ, ਗੁਰ ਕੀ ਮੂਰਤ ਮਨ ਮੈਂ ਧਿਆਨ, ਧਿਆਨ ਖੋ ਸ੍ਰੀ ਵਾਹਿ, ਗੁਣ ਮਹੱਲਾ ਪੰਜਵਾਂ, ਪਰ ਅਸੀਂ ਸਮਝਦੇ ਨਹੀਂ ਉਹ ਕਿਹੜੀ ਮੂਰਤ ਹੈ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਹਰ ਨੀਕੀ, ਧਿਆਨ ਕਹੋ ਖੋਜ ਲਏ ਨਾਨਕ ਸੁਖਥਾਨਾ, ਹਰ ਨਾਮਾ ਬਿਸਰਾਮ ਕਹੋ। ਸਾਰੰਗ ਮਹੱਲਾ ਪੰਜਵਾਂ, ਅਕਾਲ ਮੂਰਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਰੂਪ, ਉਹਦੀ ਵਜੂਦ, ਨਾ ਕਿ ਕੋਈ ਤਸਵੀਰ, ਨਾ ਕਿ ਕੋਈ ਮੂਰਤੀ, ਚਾਲਨਾ ਖੋ ਸ੍ਰੀ ਵਾਹ। ਹਜ਼ੂਰ ਕਹਿੰਦੇ ਨੇ ਮੈਂ ਬੁੱਤ ਸ਼ਿਕਸਤ ਹਾਂ, ਮਨ ਮੈਂ ਬੁੱਤਾਂ ਦੇ ਤਾਂ ਹੀ ਸ਼ਿਕਸਤ ਤੋੜਨ ਵਾਲਾ ਹਾਂ, ਇਸ ਲਈ ਮੈਂ ਪਹਾੜੀ ਰਾਜਿਆਂ ਦਾ ਵਿਰੋਧ ਕੀਤਾ। ਉਹ ਮੇਰਾ ਵਿਰੋਧ ਕਿਉਂ ਕਰਦੇ ਸਨ? ਕਿਉਂਕਿ ਮੈਂ ਉਹਨਾਂ ਨੂੰ ਬੁੱਧ ਪੂਜਾ ਤੋਂ ਹਟਾ ਕੇ ਇਹ ਹੁਕਮ ਕੀਤਾ ਸੀ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਡ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੇ ਏਕ ਪਛਾਣੇ, ਪੂਰਨ ਜੋ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੇ। ਦਸਮ ਗ੍ਰੰਥ, ਇੱਕ ਸ਼ੇਰ ਹੋਰ ਪੜ ਲੋ ਜੀ।
ਬਬੇ ਗਰਦ ਚੇ ਬੇਵਫਾਏ ਜ਼ਮਾ,
ਹਜ਼ੂਰ ਫਰਮਾਉਂਦੇ ਨੇ ਦੇਖੋ ਜ਼ਮਾਨੇ ਦੀ ਬੇਵਫਾਈ, ਜ਼ਮਾਨੇ ਦਾ ਧੋਖਾ, ਜ਼ਮਾਨੇ ਦੀ ਗਰਦ ਚੇ ਬਬੇ, ਦੇਖੋ ਤਾਂ ਸਹੀ ਕੈਸੀ ਹੈ ਜੀ।
ਪਸੇ ਪੁਸ ਉਤਪਦ ਰਸਾਨੰਦ ਜਯਾ,
ਪਸੇ ਪੁਸ਼ਟ ਉਫਤਦ ਰਸਾਨੰਦ ਜਯਾ, ਕਹਿੰਦੇ ਨੇ ਜ਼ਮਾਨੇ ਦੀ ਸਮੇਂ ਦੀ ਗਰਦਿਸ਼ ਤਬਦੀਲੀ ਔਰ ਧੋਖਾ ਘੜੀ, ਦੇਖੋ ਤਾਂ ਸਹੀ ਤੱਕੋ ਉਹ ਜ਼ਮਾਨਾ ਹਰ ਮਨੁੱਖ ਦੇ ਨਾਲ ਕਿਸ ਪ੍ਰਕਾਰ ਬੇਵਫਾਈ ਕਰਦਾ, ਧੋਖਾ ਕਰਦਾ ਹੈ। ਸਮਾਨੇ ਦੀ ਜਦੋਂ ਚਾਲ ਚੱਲਦੀ ਏ, ਕਿਵੇਂ ਜ਼ਮਾਨਾ ਧੋਖਾ ਕਰਦਾ। ਕਹਿੰਦੇ ਨੇ ਕੀ ਪਸੇ ਪੁਸ਼ਟ ਉਫਤਦ ਰਸਾਨੰਦ ਸਿਆ, ਕਹਿੰਦੇ ਨੇ ਜਿਸ ਵੀ ਕਿਸੇ ਮਨੁੱਖ ਦੀ ਪੁਸ਼ਟ ਪਿੱਠ ਦੇ ਪਸੇ ਪਿੱਛੇ ਉਫਤਦ ਪੈ ਜਾਵੇ, ਉਹ ਮਨੁੱਖ ਜਿਆਂ ਘਾਟੇ ਵਿੱਚ ਰਸਾਨੰਦ ਜਾਂਦਾ। ਇਹ ਸਮਾਂ ਜਿਸ ਵੀ ਮਨੁੱਖ ਦੀ ਪਿੱਠ ਦੇ ਪਿੱਛੇ ਪੈ ਜਾਵੇ, ਜਿਸ ਦੇ ਵੀ ਪਿੱਛੇ ਪੈ ਜਾਵੇ, ਉਹ ਮਨੁੱਖ ਘਾਟੇ ਵਿੱਚ ਹੀ ਜਾਂਦਾ। ਸੂਰਜ ਚੜ੍ਹਦਾ ਹੈ, ਸਮਾਂ ਉਹਦੇ ਪਿੱਛੇ ਪਿੱਛੇ ਲੱਗਦਾ, ਸਮਾਂ ਉਹਦੇ ਪਿੱਛੇ ਪਿੱਛੇ ਤੁਰਿਆ ਜਾਂਦਾ, ਅਖੀਰ ਉਹਨੂੰ ਬਦਲਾਂ ਦੇ ਓਹਲੇ ਲੁਕਾ ਕੇ ਹੀ ਛੱਡਦਾ। ਤੇ ਲੋਕ ਕਹਿੰਦੇ ਨੇ ਸੂਰਜ ਡੁੱਬ ਗਿਆ, ਡਬੋ ਕੇ ਹੀ ਛੱਡਦਾ ਹੈ ਸਮਾਂ। ਜੇ ਸੂਰਜ ਵਰਗੀ ਸ਼ਖਸੀਅਤ ਦੇ ਪਿੱਛੇ ਲੱਗ ਕੇ ਡਬੋ ਦਿੰਦਾ ਹੈ ਸ਼ਾਹ, ਕਿਸੇ ਵੀ ਮਨੁੱਖ ਦੀ ਪਿੱਠ ਪਿੱਛੇ ਜਦੋਂ ਇਹ ਸਮੇਂ ਦੀ ਗਰਦਿਸ਼ ਪੈਂਦੀ ਏ, ਇਹ ਵਕਤ ਪੈਂਦਾ ਹੈ, ਤੇ ਉਹ ਮਨੁੱਖ ਕਿਤਨਾ ਵੀ ਤੇਜ ਵਾਲਾ, ਕਿਤਨਾ ਵੀ ਪ੍ਰਤਾਪ ਵਾਲਾ, ਕਿਤਨਾ ਵੀ ਮਹਾਨ ਮਨੁੱਖ ਕਿਉਂ ਨਾ ਹੋਵੇ, ਉਹ ਘਾਟਿਆਂ ਘਾਟੇ ਵਿੱਚ ਰਸਾਨਦ ਪਹੁੰਚਦਾ ਹੈ, ਉਸਿਆਂ ਘਾਟੇ ਹੀ ਘਾਟੇ ਵਿੱਚ ਪਹੁੰਚਦਾ ਹੈ, ਉਹਨੂੰ ਘਾਟਾ ਹੀ ਘਾਟਾ ਪ੍ਰਾਪਤ ਹੁੰਦਾ ਹੈ। ਇੱਕ ਵਾਰੀ ਜਦੋਂ ਘਾਟਾ ਪੈਣਾ ਸ਼ੁਰੂ ਹੋ ਜਾਵੇ, ਕਰੋੜਾਂ ਦੇ ਕਾਰੋਬਾਰ ਥੋੜਿਆਂ ਦਿਨਾਂ ਵਿੱਚ ਚਲੇ ਜਾਂਦੇ ਨੇ, ਪਿਆਰ ਲੱਖੋ ਕੋਈ ਵਕਤ ਨਹੀਂ ਲੱਗਦਾ, ਕੋਈ ਸਮਾਂ ਨਹੀਂ ਲੱਗਦਾ, ਥੋੜੇ ਸਮੇਂ ਅੰਦਰ ਹੀ ਮਨੁੱਖ ਘਾਟੇ ਵਿੱਚੋਂ ਰਾਜੇ ਤੋਂ ਭੇਖਾਰੀ ਬਣ ਜਾਂਦਾ, ਕਿਉਂਕਿ ਇਹ ਉਹਦੀ ਸਮਰੱਥਾ ਹੈ। ਰਾਜਾ ਤੇ ਭੇਖਾਰੀ, ਸਾਰੰਗ ਕਬੀਰ ਜੀ, ਰਾਜਿਆਂ ਤੋਂ ਭੇਖਾਰੀ ਬਣਾ ਦਿੰਦਾ ਹੈ, ਤੇ ਜੇ ਸਮਾਂ ਕਿਸੇ ਦਾ ਸਾਥ ਦੇਵੇ ਤੇ ਭੇਖਾਰੀ ਰਾਜੇ ਬਣ ਜਾਂਦੇ ਨੇ। ਐਸ਼ਾ ਪ੍ਰਤੀਤ ਹੋ ਰਿਹਾ ਹੈ ਕਿ ਸਮਾਂ ਹੁਣ ਤੇਰੇ ਪਿੱਛੇ ਲੱਗ ਗਿਆ, ਤੁਵੀਂ ਹੁਣ ਘਾਟੇ ਵਿੱਚ ਜਾਵੇਂਗਾ, ਵਾਧੇ ਵਿੱਚ ਨਹੀਂ ਜਾਵੇਂਗਾ, ਕਿਉਂਕਿ ਵਾਧੇ ਵਿੱਚ ਜਾਣ ਵਾਲਾ ਤੇਰਾ ਕੋਈ ਕਰਮ ਨਜ਼ਰ ਨਹੀਂ ਆਉਂਦਾ। ਚੰਗੇ ਕਰਮ ਕਰੀਏ ਵਕਤ ਸਾਥ ਦਿੰਦਾ, ਉਨ ਪ੍ਰਤਾਪ ਵਧਦਾ, ਮਾੜੇ ਕਰਮ ਕਰੀਏ ਤੇ ਜਿਹੜਾ ਚੰਗਾ ਵਕਤ ਆਉਣ ਵਾਲਾ ਹੈ ਉਹ ਵੀ ਅੱਖਾਂ ਤੋਂ ਓਝਲ ਹੋ ਜਾਂਦਾ। ਇਉਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਫਤਿਹ ਦਾ ਪੱਤਰ ਲਿਖਦਿਆਂ ਹੋਇਆਂ ਅਸੀਂ ਅੱਜ ਦੇ ਸ਼ੇਰ ਦੀ ਸਮਾਪਤੀ ਵਕਤ ਤੇ ਕਰ ਰਹੇ ਨੇ। ਕਿਉਂ? ਹਰ ਕੀ ਗਤ ਨੇ ਕੋ ਜਾਣੈ, ਜੋਗੀ ਜਤੀ ਦੱਪੀ ਪਚ ਹਾਰੇ, ਅਰ ਬਹੁ ਲੋਕ ਸਿਆਣੇ। ਬਿਹਾਗੜਾ ਮਹੱਲਾ ਨਾਵਾਂ। ਅਗਲਾ ਵਿਚਾਰ ਕੱਲ ਵਿਚਾਰਾਂਗੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਸੰਗਤਾਂ ਵੱਲੋਂ ਦਿਨ ਸੇਵਾ ਕਥਾ ਵਿਚਾਰ ਸੰਬੰਧੀ ਆਈਏ ਸੱਚੇ ਪਾਤਸ਼ਾਹ ਸਰਬੱਤ ਦੀ ਕਾਲਨਾ ਥਾਏ ਪਾਣ ਜੀ।
ਬਬੀ ਗਰਦ ਸੇ ਬੇਵਫਾਏ ਜਮਾ, ਪਸੇ ਪੁਸ਼ਤਲ ਸਾਨਦ ਜਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੁਰਾ ਘਰ ਨਜ਼ਰ ਹੱਸ ਲਸਕਰ ਬੇਜ਼ਰ, ਕੀ ਮਾਰਾ ਨਿਗਾਹ ਅਸ ਜਜਦਾ ਸ਼ੁਕਰ, ਤੁਰਾ ਘਰ ਨਜ਼ਰ ਹੱਸ ਲਸਕਰ ਬਜ਼ਰ, ਕੀ ਮਾਰਾ ਨਿਗਾਹ ਅਸ ਜਜਦਾ ਸ਼ੁਕਰ, ਕੇ ਓਰਾ ਗਰੂਰ ਅਸ ਬਾਰ ਮੁਲਕ ਮਾਲ, ਵਾ ਮਾਰਾ ਪਨਾ ਅਸ ਜਜਦਾ ਅਕਾਲ, ਤੁਰਾ ਗਰ ਨਜ਼ਰ ਹੱਸ ਲਸਕਰ ਬਜ਼ਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਗੁਰੂ, ਸਾਹਿਬੇ ਜਮਾਲ ਗੁਰੂ, ਪੀਰਾਨ ਪੀਰ ਗੁਰੂ, ਮੀਰਾਨ ਮੀਰ ਗੁਰੂ, ਸਰਵਰੇ ਕਾਇਨਾਤ ਗੁਰੂ, ਕੁਲ ਆਲਮ ਦੇ ਸੁਲਤਾਨ ਗੁਰੂ, ਰਾਜਾਨ ਰਾਜ, ਪਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ ਗੁਰੂ ਪਰਮੇਸ਼ਵਰ, ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਆਨੰਦ ਕੋ ਕਰ ਹੈ, ਅੰਮ੍ਰਿਤ ਕੋ ਸਰ ਹੈ, ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਗੁਰੂ ਕੇ ਪ੍ਰਸਿੱਧ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਮਹਾਨ ਰਚਨਾ ਪਵਿੱਤਰ ਬਾਣੀ ਜੋ ਆਪ ਜੀ ਨੇ ਸ਼ਹਿਨਸ਼ਾਹ ਹਿੰਦੁਸਤਾਨ ਔਰੰਗਜ਼ੇਬ ਨੂੰ ਪੱਤਰ ਲਿਖਣ ਵਜੋਂ ਬਖਸ਼ਿਸ਼ ਕੀਤੀ ਹੈ, ਉਸ ਦਾ ਵਿਚਾਰ ਕੁਝ ਸਮੇਂ ਤੋਂ ਆਪ ਜੀ ਦੇ ਹੁਕਮ ਦੁਆਰਾ ਵਿਚਾਰਨਾ ਆਰੰਭ ਕੀਤਾ ਸੀ। ਅੱਜ ਯਤਨ ਹੈ ਇਸ ਰਚਨਾ ਦਾ ਵਿਚਾਰ ਸਮਾਪਤ ਕਰ ਸਕੀਏ, ਪਰ ਕਈ ਵਾਰੀ ਐਸੀਆਂ ਵਿਚਾਰਾਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਸ਼ਰਵਨ ਕਰਕੇ ਮਹਿਸੂਸ ਹੁੰਦਾ। ਹਜ਼ੂਰ ਦਸ਼ਮੇਸ਼ ਪਿਤਾ ਜੀ ਨੇ ਸ਼ਾਹ ਨੂੰ ਲਿਖਿਆ ਕਿ ਦਸ ਦਸ ਹਜ਼ਾਰ ਦਸ ਵਾਰੀ ਨਹੀਂ ਅਣਗਿਣਤ ਵਾਰੀ ਦਸ ਲੱਖ ਫੌਜ ਵੀ ਕਿਸੇ ਵਾਹਿਗੁਰੂ ਦੇ ਪਿਆਰੇ ਤੇ ਚੜ੍ਹਾਈ ਕਰੇ, ਫਿਰ ਵੀ ਉਹ ਸਾਰਿਆਂ ਨੂੰ ਕਰਨ ਵਾਲਾ ਕਿਰਦਗਾਰ, ਸਾਰਿਆਂ ਦੀ ਰਚਨਾ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੇ ਨਿਗਾਹਬਾਨ ਬਣ ਜਾਵੇ, ਰੱਖਿਅਕ ਬਣ ਜਾਵੇ, ਤਾਂ ਇਹ ਦਸ ਹਜ਼ਾਰ ਹੀ ਨਹੀਂ, ਦਸ ਲੱਖ ਹੀ ਨਹੀਂ, ਕਈ ਦਸ ਦਸ ਲੱਖ ਫੌਜ ਵੀ ਵਾਹਿਗੁਰੂ ਦੇ ਸਾਧਕ ਦਾ ਕੁਝ ਵਿਗਾੜ ਨਹੀਂ ਸਕਦੀ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਨੇ ਸ਼ਾਹ ਨੂੰ ਤੇ ਸਾਰੀ ਮਨੁੱਖਤਾ ਨੂੰ ਵਾਹਿਗੁਰੂ ਦੇ ਭਰੋਸੇ, ਵਾਹਿਗੁਰੂ ਦੇ ਆਸਰੇ, ਵਾਹਿਗੁਰੂ ਜੀ ਦੀ ਓਟ ਦੀ ਪ੍ਰੇਰਨਾ ਦਿੱਤੀ। ਦੁਨੀਆਂ ਵਿੱਚ ਵੱਖ ਵੱਖ ਕਿਸਮ ਦੇ ਸਹਾਰੇ ਹਨ, ਵੱਖ ਵੱਖ ਕਿਸਮ ਦੇ ਆਸਰੇ ਹਨ, ਪਰ ਸਭ ਤੋਂ ਵੱਡਾ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ, ਉਸ ਨਿਰੰਕਾਰ ਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਰ ਮਨੁੱਖ ਨੂੰ, ਹਰ ਸਾਧਕ ਨੂੰ, ਹਰ ਸਿੱਖ ਨੂੰ ਹਮੇਸ਼ਾ ਵਾਹਿਗੁਰੂ ਦੀ ਪਨਾਹ ਲੈਣ, ਵਾਹਿਗੁਰੂ ਜੀ ਦੀ ਸ਼ਰਨ ਵਿੱਚ ਰਹਿਣ ਦਾ ਹੁਕਮ ਕੀਤਾ ਹੈ। ਦੁਨੀਆਂ ਦੇ ਆਸਰੇ ਹਮੇਸ਼ਾ ਸਦੈਵੀ ਤੌਰ ਤੇ ਕਾਇਮ ਨਹੀਂ ਰਹਿੰਦੇ। ਮਾਂ ਬਾਪ ਦਾ ਬੜਾ ਸਹਾਰਾ ਹੁੰਦਾ, ਬੜਾ ਆਸਰਾ ਹੁੰਦਾ, ਪਰ ਇੱਕ ਦਿਨ ਉਹ ਸਹਾਰਾ ਚੱਲਿਆ ਜਾਂਦਾ ਤੇ ਫਿਰ ਸਾਨੂੰ ਇਸ ਵਿਚਾਰ ਨਾਲ ਸਮਝਣ ਲਈ ਮਜਬੂਰ ਹੋਣਾ ਪੈਂਦਾ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਾਣ ਉਹੇ ਤੈ ਪਾਸੋਹ ਉਹ ਲੱਦ ਗਏ, ਤੂੰ ਅਜੇ ਨਾ ਪਤੀਨ ਉਹੇ। ਸਲੋਕ ਸੇਖ ਫਰੀਦ। ਭੈਣਾਂ ਭਰਾਵਾਂ ਦਾ ਵੀ ਬੜਾ ਆਸਰਾ ਹੁੰਦਾ, ਪਰ ਇਹ ਆਸਰਾ ਸਹਾਰਾ ਵੀ ਚੱਲਿਆ ਜਾਂਦਾ ਹੈ, ਤੇ ਜੇ ਇਹ ਸਹਾਰੇ ਆਸਰੇ ਨਹੀਂ ਰਹਿੰਦੇ, ਬਾਕੀ ਦਾ ਆਸਰਾ ਹਮੇਸ਼ਾ ਨਹੀਂ ਰਹਿੰਦਾ। ਪਰ ਦੁਨੀਆਂ ਵਿੱਚ ਬਹੁਤੇ ਤਾਕਤਵਰ ਲੋਕ ਮਾਲਕ ਦੀ ਓਟ ਨਹੀਂ ਰੱਖਦੇ, ਵਾਹਿਗੁਰੂ ਤੇ ਭਰੋਸਾ ਨਹੀਂ ਰੱਖਦੇ, ਵਾਹਿਗੁਰੂ ਦਾ ਆਸਰਾ ਨਹੀਂ ਪ੍ਰਾਪਤ ਕਰਦੇ। ਉਹਨਾਂ ਨੂੰ ਕੁਝ ਦੁਨੀਆਂ ਦੀਆਂ ਤਾਕਤਾਂ ਉੱਪਰ, ਦੁਨੀਆਂ ਦੀਆਂ ਸ਼ਕਤੀਆਂ ਉੱਪਰ, ਦੁਨੀਆਂ ਦੇ ਸਹਾਰਿਆਂ ਉੱਪਰ ਮਾਣ ਹੁੰਦਾ, ਪਰ ਜਿਵੇਂ ਦਰਿਆ ਦੇ ਕਿਨਾਰੇ ਪਾਣੀ ਦੇ ਤੇਜ ਵਹਾਓ ਵਿੱਚ ਵਹਿ ਜਾਂਦੇ ਨੇ, ਰੁੜ ਜਾਂਦੇ ਨੇ, ਆਖਿਰ ਉਹ ਸਾਰੇ ਸਹਾਰੇ ਵੀ ਤੇ ਇੱਕ ਇੱਕ ਕਰਕੇ ਰੁੜ ਜਾਂਦੇ ਨੇ। ਜ਼ਿਆਦਾ ਵਿਸਥਾਰ ਵਾਲੇ ਪਾਸੇ ਨਾ ਜਾਂਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਜੋ ਆਪਣੇ ਲੈਟਰ ਵਿੱਚ, ਆਪਣੇ ਪੱਤਰ ਵਿੱਚ ਆਪਣੇ ਸਾਹਿਬ ਉੱਪਰ ਬੜਾ ਵੱਡਾ ਭਰੋਸਾ, ਬੜਾ ਵੱਡਾ ਮਾਣ ਕਰਦਿਆਂ ਹੋਇਆਂ ਵਰਣਨ ਕਰ ਰਹੇ ਨੇ, ਉਸ ਵਿਚਾਰ ਨੂੰ ਸ਼ਰਵਨ ਕਰੀਏ ਤੇ ਨਾਲ ਨਾਲ ਇਸ ਨੂੰ ਸਮਝਣ ਦਾ, ਪੜ੍ਹਨ ਦਾ ਗੁਰੂ ਚਰਨਾਂ ਵਿੱਚ ਬੇਨਤੀ ਕਰੀਏ ਬਖਸ਼ਿਸ਼ ਪ੍ਰਾਪਤ ਹੋਵੇ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੋਰਾ ਗਰ ਨਜ਼ਰ ਹਸ ਲਸਕਰ ਵੇਜ਼ਰ।
ਹਜ਼ੂਰ ਦਸਮ ਪਾਤਸ਼ਾਹ ਫਰਮਾਉਂਦੇ ਨੇ, ਸ਼ਾਹ ਗਰ ਜੇਕਰ ਤੇਰੀ ਨਜ਼ਰ ਆਪਣੀਆਂ ਫੌਜਾਂ ਦੇ ਉੱਪਰ ਹੈ, ਲਸ਼ਕਰ ਫੌਜਾਂ, ਤੇਰੀ ਨਿਗਾਹ ਆਪਣੀਆਂ ਫੌਜਾਂ ਉੱਪਰ ਹੈ ਤੇ ਜ਼ਰ ਆਪਣੇ ਧਨ ਦੌਲਤ ਉੱਪਰ ਹੈ, ਪਰ ਇਹ ਨਾ ਤਾਂ ਲਸ਼ਕਰ ਹਮੇਸ਼ਾ ਸਾਥ ਦਿੰਦੇ ਨੇ, ਨਾ ਜ਼ਰ ਹਮੇਸ਼ਾ ਮਨੁੱਖ ਦਾ ਸਾਥ ਦਿੰਦੀ ਹੈ। ਕਈ ਵਾਰੀ ਵੱਡੇ ਵੱਡੇ ਸੁਲਤਾਨਾਂ ਦੇ ਲਸ਼ਕਰ ਹੀ ਉਹਨਾਂ ਦੇ ਕਤਲੋ ਗਾਰਤ ਦਾ ਕਾਰਨ ਬਣ ਜਾਂਦੇ ਨੇ, ਤੇ ਕਈ ਵਾਰੀ ਇਹ ਜ਼ਰ, ਇਹ ਧਨ, ਇਹ ਸਰਮਾਇਆ, ਇਹ ਦੌਲਤ ਵੀ ਮਨੁੱਖ ਨੂੰ ਧੱਕਾ ਦੇ ਕੇ ਅਜਿਹੇ ਥਾਂ ਤੇ ਸੁੱਟ ਦੀਏ ਕਿ ਮਨੁੱਖ ਨੂੰ ਉੱਥੋਂ ਆਪਣਾ ਬਚਾਓ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ, ਬਹੁਤ ਹੀ ਕਠਿਨ ਹੋ ਜਾਂਦਾ। ਤਾਂ ਹਜ਼ੂਰ ਫਰਮਾਉਂਦੇ ਨੇ, ਜੇਕਰ ਤੇਰੀ ਨਿਗਾਹ ਆਪਣੀਆਂ ਫੌਜਾਂ ਉੱਪਰ ਹੈ, ਫੌਜਾਂ ਕੀ ਕਰ ਸਕਦੀਆਂ ਨੇ। ਹਜ਼ੂਰ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਪਣਾ ਹੀ ਪਵਿੱਤਰ ਕਥਨ ਹੈ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਨ, ਜਾਂ ਪਤ ਲੇਖੇ ਨਾ ਪਵੇ ਤਾਂ ਸਭ ਨਿਰਾਫੁਲ ਕਾਮ। ਆਸਾ ਮਹੱਲਾ ਪਹਿਲਾ। ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਸ਼ਕਤੀਆਂ, ਇਹ ਸਾਰੀਆਂ ਫੌਜਾਂ ਮਨੁੱਖ ਦੀ ਹਿਫਾਜ਼ਤ ਨਹੀਂ ਕਰ ਸਕਦੀਆਂ। ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੌਜਾਂ ਦੇ ਘੇਰੇ ਦੇ ਸੰਬੰਧ ਵਿੱਚ ਵੀ ਫਰਮਾਇਆ ਕਿ ਦੇਖੋ, ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ੈ, ਬਿਖਮ ਥਾਨ ਬਸੰਤ ਉਚੈ, ਨੈ ਸਿਮਰੰਤ ਮਰਨੰ ਕੁਦਾਂਚੈ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖਤੇ। ਸਲੋਕ ਸੰਸਕ੍ਰਿਤੀ ਮਹੱਲਾ ਪੰਜਵਾਂ। ਬੜੇ ਵੱਡੇ ਵੱਡੇ ਸ਼ਕਤੀਸ਼ਾਲੀ ਰਾਜੇ, ਬੜੇ ਵੱਡੇ ਵੱਡੇ ਹੁਕਮਰਾਨ, ਜਿਨ੍ਹਾਂ ਦੀ ਚਾਰ ਚਫੇਰਿਓ ਹਿਫਾਜ਼ਤ ਉਹਨਾਂ ਦੀਆਂ ਫੌਜਾਂ ਕਰਦੀਆਂ ਸਨ, ਪਰ ਜਦੋਂ ਵਾਹਿਗੁਰੂ ਦੀ ਇੱਛਾ ਹੋ ਗਈ ਕਿ ਇਸ ਮਨੁੱਖ ਨੂੰ ਹੁਣ ਦੁਨੀਆਂ ਤੇ ਹੋਰ ਵਧੀਕ ਸਮਾਂ ਨਹੀਂ ਰਹਿਣ ਦੇਣਾ, ਤਾਂ ਬਹਾਨਾ ਬਣ ਗਿਆ। ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਰਚਨਾ ਤੋਂ ਪਹਿਲੇ ਅਖੀਰਲੇ ਚਰਿੱਤਰ ਵਿੱਚ ਇਹ ਵਿਚਾਰ ਫਰਮਾਇਆ ਕਿ ਸਾਰਾ ਕੁਝ ਕਰਨ ਵਾਲਾ ਤੇ ਵਾਹਿਗੁਰੂ ਹੀ ਹੈ। ਉਂਝ ਅਕਾਲ ਉਸਤ ਦੇ ਆਰੰਭ ਵਿੱਚ ਵੀ ਸਾਹਿਬ ਸੁਲਤਾਨ ਜੀ ਨੇ ਫਰਮਾਇਆ ਸੀ, ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੁਖਨ ਕੋ ਹਰਤਾ, ਅਕਾਲ ਉਸਤ ਦਸਮ ਗ੍ਰੰਥ। ਪਰ ਅਖੀਰਲੇ ਚਰਿੱਤਰ ਵਿੱਚ ਵੀ ਹਜ਼ੂਰ ਨੇ ਇਹੋ ਫਰਮਾਇਆ, ਕਾਲ ਆਪਣੋ ਨਾਮ ਛੁਪਾਈ, ਅਵਰਨ ਕੈ ਸਿਰ ਦੈ ਬੁਰਿਆਈ। ਚਰਿੱਤਰੋ ਪੁਖਿਆਨ ਦਸਮ ਗ੍ਰੰਥ। ਕਾਰਨ ਕਰਨ ਵਾਲਾ ਤੇ ਸਭ ਕੁਝ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤਾਹੀਓ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸੇ ਮਨੁੱਖ ਨੂੰ, ਕਿਸੇ ਵੀ ਹੁਕਮਰਾਨ ਨੂੰ ਦੋਸ਼ ਨਹੀਂ ਦਿੰਦੇ ਤੇ ਕਹਿੰਦੇ ਨੇ, ਓਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਆਗਿਆ ਮਾਨ ਜਾਨ ਸੁਖ ਪਾਇਆ, ਸੁਰ ਸੁਣ ਸੁਣ ਨਾਮ ਤੁਹਾਰੋ ਜੀਓ। ਨਟ ਨਾਰਾਇਣ ਮਹੱਲਾ ਪੰਜਵਾਂ। ਕਿਉਂਕਿ ਗੁਰੂ ਜੀ ਨੇ ਜਾਣਿਆ ਸਮਝਿਆ, ਕਾਰਨ ਕਰਨਾ ਧਾਰਨ ਧਰਨਾ ਏਕ ਹੈ ਏਕ ਹੈ ਸੋਹਿਣਾ।